ਗੁਰਮੁਖ ਭ੍ਰਮ ਪੈ ਮੋਹ ਮਿਟਾਇਆ, ਨਾਨਕ ਤੇਹੇ ਪਰਮ ਸੁਖ ਪਾਇਆ। ਬੀਬੀ ਸੁਭਾਗ ਜੀ ਬਿਸਤਰੇ ਤੇ ਪਏ ਨੇ, ਅੱਖਾਂ ਬੰਦ ਨੇ, ਸਾਹ ਬਹੁਤ ਹੌਲੀ ਹੌਲੀ ਆ ਰਿਹਾ, ਹੋਸ਼ ਨਹੀਂ ਨੇ ਹੈਗੀ, ਬੇਹੋਸ਼ ਨੇ। ਮਾਤਾ ਜੀ ਕੋਲ ਬੈਠੇ ਨੇ ਤੇ ਪੱਖਾ ਚੱਲ ਰਹੇ ਨੇ। ਡਾਕਟਰ ਜੀ ਛੁੱਟੀ ਪੂਰੀ ਕਰਕੇ ਨੌਕਰੀ ਤੇ ਚਲੇ ਗਏ ਹੋਏ ਨੇ। ਬਾਬਾ ਜੀ ਕਿਤੇ ਦੂਰ ਗਏ ਹੋਏ ਨੇ। ਘਰ ਵਿੱਚ ਕੇਵਲ ਮਾਤਾ, ਬਾਬਾ ਨੌਧ ਸਿੰਘ ਦਾ ਪੁੱਤਰ ਉਸਦੀ ਨੂੰਹ ਅਤੇ ਬੀਬੀ ਸੁਭਾਗ ਜੀ ਹੀ ਨੇ। ਬੀਬੀ ਸੁਭਾਗ ਬੇਹੋਸ਼ ਪਈ ਹੈ ਤੇ ਮਾਈ ਪੱਖਾ ਕਰ ਰਹੀ ਹੈ ਤੇ ਕਾਕਾ ਨੇੜੇ ਦੇ ਪਿੰਡ ਵਿੱਚੋਂ ਹਕੀਮ ਨੂੰ ਲੈਣ ਗਿਆ। ਮਾਈ ਉਦਾਸ ਨਹੀਂ ਪਰ ਬੇਪਰਵਾਹ ਵੀ ਨਹੀਂ, ਬੜੇ ਟਿਕਾਓ ਵਿੱਚ ਤੇ ਪਿਆਰ ਵਿੱਚ ਤੇ ਸਹਿਜੇ ਸਹਿਜੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰ ਰਹੀ ਹੈ। ਕਿਸੇ ਕਿਸੇ ਵੇਲੇ ਸੁਭਾਗ ਦੀ ਨਾੜ ਵੇਖਦੀ ਹੈ, ਪਲਸ ਨੂੰ ਫੀਲ ਕਰਦੀ ਹੈ ਤੇ ਕਦੇ ਅੱਖਾਂ ਖੋਲ ਕੇ ਅੱਖਾਂ ਨੂੰ ਵੇਖਣ ਦਾ ਯਤਨ ਕਰਦੀ ਹੈ। ਕਿਸੇ ਵੇਲੇ ਪੱਖਾ ਛੱਡ ਕੇ ਜ਼ਰਾ ਲੱਤਾਂ ਨੂੰ ਦਬਾਉਂਦੀ ਹੈ ਅਤੇ ਪੈਰਾਂ ਤੇ ਮਾਲਿਸ਼ ਕਰਦੀ ਹੈ। ਕਦੇ ਬੀਬੀ ਸੁਭਾਗ ਦੇ ਗਲੇ ਤੋਂ ਕੁਝ ਆਵਾਜ਼ ਜੀ ਆਉਂਦੀ ਹੈ, ਅੱਖਾਂ ਖੋਲਣ ਦਾ ਯਤਨ ਕਰਦੀ ਹੈ, ਸਰੀਰ ਹਿਲਦਾ ਪਰ ਹੋਸ਼ ਨਹੀਂ ਆਉਂਦੀ। ਮਾਈ ਉਸਦੇ ਮੂੰਹ ਵਿੱਚ ਥੋੜਾ ਪਾਣੀ ਪਾਉਂਦੀ ਹੈ ਪਰ ਪਾਣੀ ਅੰਦਰ ਨਹੀਂ ਲੰਘਦਾ। ਮਾਈ ਦੇ ਯਤਨ ਕਰਨ ਦੇ ਬਾਵਜੂਦ ਕੋਈ ਇਸ ਤਰ੍ਹਾਂ ਨਹੀਂ ਹੋ ਰਿਹਾ ਕਿ ਸੁਭਾਗ ਰਾਜ਼ੀ ਹੋ ਜਾਏ। ਮਾਈ ਫਿਰ ਸੁਰੀਲੀ ਆਵਾਜ਼ ਵਿੱਚ ਪਾਠ ਕਰਨ ਲੱਗ ਪੈਂਦੀ। ਚਾਹੁੰਦੀ ਤੇ ਇਹ ਹੈ ਕਿ ਬੱਚੀ ਨੂੰ ਹੋਸ਼ ਆ ਜਾਏ, ਪਰ ਇਹ ਵੀ ਖਿਆਲ ਆ ਜਾਂਦਾ ਕਿ ਕਿਤੇ ਸ਼ਾਇਦ ਰੱਬ ਦੇ ਹੁਕਮ ਵਿੱਚ ਬੀਬੀ ਦਾ ਅੰਤ ਸਮਾਂ ਨਾ ਆ ਗਿਆ ਹੋਵੇ। ਤਾਂ ਫਿਰ ਵਾਹਿਗੁਰੂ ਦੇ ਪਿਆਰ ਵਿੱਚ ਜੁੜ ਜਾਂਦੀ ਹੈ ਤੇ ਆਖਦੀ ਹੈ, ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਆਪ ਦੀ ਇਹ ਬੱਚੀ ਆਪ ਦੇ ਪਿਆਰ ਵਿੱਚ ਰਵੇ, ਇਸ ਦੀ ਸੁਰਤੀ ਬੇਹੋਸ਼ੀ ਵਿੱਚ ਵੀ ਮੇਰੇ ਪਿਆਰੇ ਵਾਹਿਗੁਰੂ ਤਾਂ ਇੱਥੋਂ ਦੂਰ ਨਾ ਹੋਵੇ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖ ਹੈ ਆਪਣੇ ਕਉ ਸਾਸ ਸਾਸ ਪ੍ਰਤਪਾਲੇ। ਇਸ ਤਰ੍ਹਾਂ ਕਹਿੰਦਿਆਂ ਸੁਖਮਣੀ ਸਾਹਿਬ ਦਾ ਪਾਠ ਕਰਦੀ ਇਸ ਸ਼ਬਦ ਤੇ ਆ ਜਾਂਦੀ ਹੈ, ਹੱਥ ਜੁੜ ਜਾਂਦੇ ਨੇ, ਸਰੀਰ ਬੜੇ ਸਤਿਕਾਰ ਵਿੱਚ ਆ ਜਾਂਦਾ ਹੈ ਤੇ ਫਿਰ ਬੜੇ ਪਿਆਰ ਨਾਲ ਗਾਉਂਦੀ ਹੈ, ਚਰਨ ਕਮਲ ਸੰਗ ਲਾਗੀ ਡੋਰੀ, ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਓ, ਅੰਚਲਾ ਗਹਾਇਓ ਜਨ ਆਪਣੇ ਕਉ ਮਨ ਬੀਧੋ ਪ੍ਰੇਮ ਕੀ ਖੋਰੀ, ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ, ਪੂਰਨ ਪੂਰ ਰਹੇ ਕਿਰਪਾ ਨਿਧ ਆਨ ਨਾ ਪੇਖੋਂ ਹੋਰੀ, ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬ ਹੂੰ ਥੋਰੀ। ਫਿਰ ਅੱਖਾਂ ਖੋਲਦੀ ਏ, ਹੱਥਾਂ ਨਾਲ ਪੱਖਾ ਚੱਲਦੀ ਏ, ਮੱਥੇ ਤੇ ਆਇਆ ਸੁਭਾਗ ਜੀ ਦਾ ਪਸੀਨਾ ਪੂੰਝਦੀ ਏ ਤੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਬੜੀ ਮਿੱਠੀ ਧੁਨ ਵਿੱਚ ਕਰਨ ਲੱਗ ਪੈਂਦੀ ਏ। ਫਿਰ ਖਿਆਲ ਆਉਂਦਾ ਮੇਰੀ ਇਹ ਬੱਚੀ ਚੱਲ ਵਸੇਗੀ, ਅੱਛਾ ਰੱਬ ਦਾ ਹੁਕਮ, ਮੈਨੂੰ ਵਿਛੋੜਾ ਦੇ ਜਾਏਗੀ, ਪਰ ਚੱਲ ਕੋਈ ਨਹੀਂ, ਕਿਹੜਾ ਸਦਾ ਦਾ ਵਿਛੋੜਾ, ਕਿਉਂਕਿ ਮੈਂ ਵੀ ਉਸੇ ਘਰ ਜਾਣਾ। ਫਿਰ ਆਖਦੀ ਹੈ ਇਹ ਤੇ ਮੋਹ ਹੈ, ਮਨ ਵਿੱਚ ਸੋਚਦੀ ਹੈ ਨਹੀਂ ਮੈਂ ਤੇ چاہنی ہاں کہ بچی نام جپتی روے راضی ہو جائے تے ستسنگ دا آنند بنیا روے پر جے حکم کسے ہور طرح دا ہے تا گرو کرپا کرے مینوں پانا میٹھا لگے یہ ارداس ضرور ہے کہ اس ویلے اس بچی دا من وی واہگرو دے چرنا وال ہووے بے سرتی وچ وی گرو دی یاد بنی روے سر اوپر ٹھاڈا گرسورا نانک تنگ کے کارج پورا اس بچی دا رکھا بچی دی سرت اتے آتما دا رکھا ستگرو آوے سچا ستسنگ اس نو سدا پریرنا کردا رہا ہے اس نوجوان بچی دی سرتی چنگی ہے اس طرح سوچ کے پھر بانی پڑھن لگ پی بانی وچوں ہولے جائے اے شبد سہج نال اچارن کرن لگ پی ساجنڑا میرا ساجنڑا نکٹ کھلویڑا میرا ساجنڑا اس طرح کردیاں اس نے کچھ سمے بعد شری سکھمنی صاحب دا بھوگ پا لیا کچھ دیر بعد حکیم جی بھی آ گئے انہوں نے ہاتھ دی ناڑ ویکھی سواس دی رفتار پچھانی بے ہوشی وال تکیا اکھاں کھول کے ویکھیا دل دی تڑکن نو محسوس کیتا تے پھر آکھن لگے ایویں نہ گھبراؤ کچھ نہیں بگڑیا ایویں کچھ چھنا لئی اس نے کوئی بہت وڈا صدمہ جا بہت وڈا ڈر اس دے من اتے اثر کر گیا ہے تسی چنتا نہ کرو واہگرو دی میر نال بچی راضی ہو جائے گی یہ کہہ کے حکیم صاحب نے کچھ دوائی بی بی سبھاگ دے منہ وچ پائی چہرے اتے چھٹے مارے تے حکم کیتا کہ اس نو چنگی طرح لتاڑو مائی نے آگیا من کے بی بی سبھاگ نو چنگی طرح لتاڑیا اس طرح کچھ سمے بعد بی بی سبھاگ دی اکھ کھلی ہوش پرتی ادھر ادھر ویکھ کے ہولی جئی آکھن لگی تن گرو نانک ہے میرے گرو نانک کرپا کر مینو بچا مینو رکھ لے پھر اکھاں بند ہون لگیاں سن کہ اسی ویلے ماں نے اگے ہو کے آکھیا بچی تو میرے کول ہے ستسنگ وچ تیری سرتی گرو دی شرن وچ کابر کے سبھاگ نے ماں وال تکیا تے چیک مار کے آکھن لگی ماں تے اس طرح آخدیاں ہویا ماں نو گڑوکڑی پاؤن لئی ہاتھ اتے چکے پر جویں ہتھاں وچ طاقت نہیں سی ماں وی سبھاگ دا مطلب سمجھ کے نیڑے آ گئی بڑے پیار نال اس نے سبھاگ دا سر اپنی چولی وچ رکھ لیا تے پیار نال آکھن لگی گرو کلگیاں والے دی شیر بچی ہے ڈردی کیوں ہے سکھ ڈردا نہیں ہوندا تگڑی ہو بی بی سبھاگ نے پوچھا بابا جی کتھے نے جواب ملیا ہنے آ جان گے کتے گئے سن پھر سبھاگ نے آکھیا ویر کتھے ہے مائی نے اسی ویلے اپنے پتر نو اشارہ کیتا تے آکھیا بھن دے سامنے کھڑا ہو پرا نے سامنے کھڑے ہو کے آکھیا تے بڑے پیار نال کیا بھن جی تسی اپنے گھر ہو اسی سارے تواڈے کول ہاں تے سبھاگ آکھن لگی اچھا شکر ہے میں کارا تن ستگرو جس نے کرپا کر کے مینوں بچا لیا ہن حکیم جی آکھن لگے چنگی گل ہے جے کچھ سما ہور نہ بولے دوائی چنگی طرح اثر کر جائے گی تا شیر ہو کے بولے گی ایویں ذرا گھبرا کے کتے بے ہوش ہو گئی سی جدوں پوری ہوش آ گئی تے بی بی سبھاگ نے دودھ پی لیا تا حکیم جی ودا ہو گئے تے نال اے گل آکھ گئے کہ بہتیاں گلاں نہ کریو تے نیند آن دیا جے ਬਾਕੀ ਦਾ ਸਾਰਾ ਦਿਨ ਤੇ ਸਾਰੀ ਰਾਤ ਇਸੇ ਤਰ੍ਹਾਂ ਲੰਘ ਗਏ। ਬੀਬੀ ਸੁਭਾਗ ਨੇ ਚੰਗੀ ਤਰ੍ਹਾਂ ਸੌਂ ਕੇ ਆਪਣੀ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਕੀਤਾ। ਸਾਰੇ ਬਾਬਾ ਜੀ ਨੂੰ ਉਡੀਕ ਰਹੇ ਸਨ ਪਰ ਉਹ ਅਜੇ ਆਏ ਨਹੀਂ। ਮਾਈ ਹੈਰਾਨ ਸੀ ਕਿ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਭਾਈ, ਵਾਲੇ ਕਿਲੇ ਵਿੱਚ ਵਸਦਿਆਂ ਵਸਦਿਆਂ ਇਸ ਪਿਆਰੀ ਬੱਚੀ ਸੁਭਾਗ ਨੂੰ ਡਰ ਕਿਸ ਗੱਲ ਦਾ ਪੈ ਗਿਆ। ਪਰ ਪੁੱਛਣਾ ਠੀਕ ਨਹੀਂ ਸੀ ਕਿਉਂਕਿ ਪੁੱਛਣ ਨਾਲ ਫੇਰ ਸੁਭਾਗ ਦਾ ਮਨ ਗੋਤੇ ਖਾਣ ਲੱਗ ਪੈਂਦਾ ਸੀ। ਇਸ ਲਈ ਮਾਂ ਸਗੋਂ ਉਸ ਨੂੰ ਪਰਚਾਉਂਦੀ ਸੀ, ਭਾਵੇਂ ਆਪ ਉਹ ਜਾਣਨਾ ਚਾਹੁੰਦੀ ਹੈ, ਪਰ ਕਿਸੇ ਵੀ ਤਰ੍ਹਾਂ ਬੀਬੀ ਦਾ ਸੁਭਾਗ ਦਾ ਮਨ ਨਹੀਂ ਦੁਖਾਉਣਾ ਚਾਹੁੰਦੀ। ਦੋ ਦਿਨ ਹੋਰ ਲੰਘ ਗਏ, ਬਾਬਾ ਜੀ ਵੀ ਆ ਗਏ। ਉਹਨਾਂ ਨੇ ਸਾਰੀ ਗੱਲ ਸੁਣੀ, ਬੱਚੀ ਨੂੰ ਦਿਲਾਸਾ ਦਿੱਤਾ ਤੇ ਪਿਆਰ ਨਾਲ ਆਖਿਆ, ਵੇਖਦੀ ਹੈ ਗੁਰੂ ਦਾ ਵਾਕ ਨਾ ਡਰਨਾ ਤੇ ਨਾ ਡਰਾਉਣਾ, ਤੂੰ ਕਿਤੇ ਡਰ ਗਈ ਹੈ। ਡਰ ਨਾਲ ਅਸੀਂ ਆਪਣਾ ਆਪਾ ਸਗੋਂ ਹੇਠਾਂ ਸੁੱਟ ਦੇਣੇ, ਆਪਣਾ ਆਪਾ ਨਿਤਾਣਾ ਕਰ ਲੈਂਦੇ। ਜਿਹੜੀਆਂ ਸੂਰਤਾਂ ਡਰ ਵਾਲੀਆਂ ਹੁੰਦੀਆਂ ਨੇ ਉਹ ਗੱਲਾਂ ਨਾਲ ਨਿਡਰ ਨਹੀਂ ਹੁੰਦੀਆਂ। ਨਾਮ ਜਪਿਆਂ ਹੀ ਸੁਰਤੀ ਚੜ੍ਹਦੀ ਕਲਾ ਵਿੱਚ ਆਉਂਦੀ ਹੈ ਤੇ ਡਰ ਹਟਦਾ ਹੈ, ਅਤੇ ਫਿਰ ਕਿਤੇ ਜਾ ਕੇ ਸੱਚਮੁੱਚ ਸਿੱਖ ਉਸ ਅਵਸਥਾ ਤੇ ਪਹੁੰਚਦਾ ਜਿੱਥੇ ਨਿਰਭਉ ਹੋ ਜਾਂਦਾ ਹੈ। ਇਸ ਲਈ ਸਾਨੂੰ ਲਗਾਤਾਰ